ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਯਤਨ ਕਰਾ ਮਾਨੁਖ ਡਹਕਾਵਾ, ਉਹ ਅੰਤਰ ਜਾਮੀ ਜਾਨਾ। ਪਾਪ ਕਰੇ ਕਰ ਮੂਕਰ ਪਾਵਾ, ਪੇਖ ਕਰਾ ਨਿਰਬਾਨਾ। ਯਤਨ ਕਰਾ ਮਾਨੁਖ ਡਹਕਾਵਾ, ਉਹ ਅੰਤਰ ਜਾਮੀ ਜਾਨਾ। ਪਾਪ ਕਰੇ ਕਰ ਮੂਕਰ ਪਾਵਾ, ਪੇਖ ਕਰਾ ਨਿਰਬਾਨਾ। ਜਾਨਤ ਦੂਰ ਤੁਮਹਿ ਪ੍ਰਭ ਨੇਰ, ਉਤ ਤਾਕ ਉਤ ਤੇ ਉਤ ਪੇਖਾ, ਆਵਾ ਲੋਭੀ ਫੇਰ ਰਹਾਉ। ਜਬ ਲਗ ਤੁਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨਾ ਕੋਈ। ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ। ਜਬ ਲਗ ਤੁਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨਾ ਕੋਈ। ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ, ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ, ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ, ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰੰਮਤਮਈ ਰੱਖੇ ਹੱਥ ਦਾ ਸਦਕਾ, ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ, ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਅਨੰਤ ਬ੍ਰਹਿਮੰਡਾਂ 'ਚੋਂ ਸਭ ਤੋਂ ਪਾਵਨ ਅਸਥਾਨ ਰੂਹਾਨੀਅਤ ਦੇ ਮਰਕਜ਼ ਸਾਂਝੀਵਾਲਤਾ ਦੀ ਵਾਹਿਦ ਮਿਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਬੱਤਰ ਆਸਾ ਪੂਰਨ ਕਰਨ ਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਨੇ ਸਰਵਣ ਕੀਤੇ ਨੇ। ਫਿਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਸਦਾਏ ਬਾਰਗਾਹ ਮੁਕੱਦਸ ਹੁਕਮਨਾਮਾ ਦਾ ਪਾਠ ਬੜੇ ਸੁਰੀਲੇ ਕੰਠ ਤੋਂ ਇਹ ਬੜਾ ਪਾਵਨ ਪਿਆਰ ਭਰਿਆ ਉਚਾਰਨ ਕਰਦਿਆਂ ਸਰਵਣ ਕੀਤੇ ਨੇ। ਕੁਝ ਸਮਾਂ ਹੋਰ ਇਹਨਾਂ ਮਹਾਂਬੋਲਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਇਸ ਤਰ੍ਹਾਂ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਮਹਿਮਾ ਦੇ ਮਾਲਕ ਤਪਤ ਮਾਹੇ ਠੰਡ ਵਰਤਾਵਣ ਵਾਲੇ ਸਤਿਗੁਰੂ, ਜਿਨ੍ਹਾਂ ਨੇ ਸੜਦੀ ਹੋਈ ਲੋਹ 'ਤੇ ਬੈਠ ਕੇ ਵੀ ਆਪਣੀ ਮੁਬਾਰਕ ਜ਼ਬਾਨ ਤੋਂ ਕੋਈ ਸੜਦਾ ਹੋਇਆ ਬੋਲ ਨਹੀਂ ਆਖਿਆ, ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੰਮ੍ਰਿਤਮਈ ਹਿਰਦੇ ਤੋਂ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚ ਆਪ ਮਰਕਜ਼ੀ ਬੋਲਾਂ 'ਚ ਫੁਰਮਾਨ ਕਰਦੇ ਨੇ ਕਿ ਜਾਣਤ ਦੂਰ ਤੁਮੇ ਪ੍ਰਭ ਨੇਰ, ਉਤ ਤੱਕ ਹੈ ਉਤ ਤੇ ਉਤ ਭਿੱਖ ਹੈ ਆਵੇ ਲੋਭੀ ਫੇਰ। ਇਹ ਮੁਬਾਰਕ ਪੰਗਤੀਆਂ ਇਸ ਸ਼ਬਦ ਦੀਆਂ ਟੇਕ ਵਾਲੀਆਂ ਸਥਾਈ ਰਹਾਓ ਵਾਲੀਆਂ ਪੰਗਤੀਆਂ ਹਨ। ਸਾਡੇ ਸਤਿਕਾਰਯੋਗ ਸੰਪਰਦਾਈ ਗਿਆਨੀ ਇਸ ਗੱਲ ਨਾਲ ਮੁਤਫਿਕ ਹੁੰਦੇ ਨੇ ਕਿ ਸਾਰੇ ਸ਼ਬਦ ਦਾ ਭਾਵ ਮਕਰੰਦ ਇਸ ਮਰਕਜ਼ੀ ਪੰਗਤੀ ਵਿੱਚ ਆਉਂਦਾ ਹੈ ਅਤੇ ਬਾਕੀ ਸਾਰੀਆਂ ਪੰਗਤੀਆਂ ਇਸ ਸੈਂਟਰਲ ਥੀਮ ਮੂਲ ਵਿਚਾਰ ਦੇ ਨਾਲ ਸੇਮ ਵਿਚਾਰ ਲੈ ਕੇ ਚੱਲਦੀਆਂ ਹਨ। ਇਸ ਅੰਮ੍ਰਿਤਮਈ ਪੰਗਤੀ ਸਾਹਿਬ ਫੁਰਮਾਨ ਕਰਦੇ ਨੇ ਕਿ ਲੋਭ ਦੇ ਗੇੜ ਵਿੱਚ ਗ੍ਰਸਿਆ ਹੋਇਆ ਮਨੁੱਖ ਉਸ ਦੇ ਜੀਵਨ ਦੀ ਪਹਿਲੀ ਪਛਾਣ ਇਹ ਹੁੰਦੀ ਹੈ ਕਿ ਉਹ ਪਾਰਬ੍ਰਹਮ ਪਰਮੇਸ਼ਰ ਨੂੰ ਦੂਰ ਸਮਝਣ ਲੱਗ ਪੈਂਦਾ। ਜਾਂ ਦੂਜੇ ਸ਼ਬਦਾਂ 'ਚ ਆਖੀਏ, ਜੇ ਕੋਈ ਮਨੁੱਖ ਕਰਤਾ ਪੁਰਖ ਨੂੰ ਦੂਰ ਸਮਝਣ ਲੱਗ ਪਏ, ਉਹਦੀ ਜ਼ਿੰਦਗੀ ਵਿੱਚ ਐਸਾ ਦੁਸ਼ਵਾਰ ਸਮਾਂ ਆ ਜਾਵੇ ਤਾਂ ਫਿਰ ਸਮਝ ਲੈਣਾ ਚਾਹੀਦਾ ਇਹ ਮਨੁੱਖ ਲੋਭ ਨਾਲ ਗ੍ਰਸਿਆ ਗਿਆ, ਵਿਕਾਰ ਗ੍ਰਸਤ ਹੋ ਗਿਆ, ਉਸ ਦਾ ਜੀਵਨ ਦੁੱਖਾਂ ਨਾਲ ਭਰ ਜਾਏਗਾ। ਐਸਾ ਮਨੁੱਖ ਧੋਖੇ ਵਿੱਚ ਹੈ, ਛਲ ਵਿੱਚ ਹੈ, ਕਿਉਂਕਿ ਕਰਤਾ ਪੁਰਖ ਹਾਜ਼ਰ ਨਾਜ਼ਰ ਹੈ, ਜਿੱਧਰ ਦੇਖੀਏ ਉੱਧਰ ਮੌਜੂਦ ਹੈ। ਬੜੇ ਮਹਾਂਬੋਲ ਨੇ ਮੇਰੇ ਸਾਹਿਬ ਜੀ ਦੇ, ਜੈ ਦਰ ਦੇਖੋ ਤੈ ਤਿਰ ਮੌਜੂਦ। ਜਿਸ ਪਾਸੇ ਦੇਖਦੇ ਹਾਂ ਹੇ ਕਰਤਾ ਪੁਰਖ ਤੇਰੀ ਮੌਜੂਦਗੀ ਸਾਡੇ ਹਿਰਦੇ ਨੂੰ ਅਨੁਭਵ ਹੁੰਦੀ ਹੈ, ਦਿਖਾਈ ਪੈਂਦਾ ਕਿ ਹੇ ਕਰਤਾ ਪੁਰਖ ਤੂੰ ਨੇੜੇ ਹੈਗਾ, ਦੂਰ ਨਹੀਂ ਹੈਗਾ। ਵਿਕਾਰ ਗ੍ਰਸਿਆ ਮਨੁੱਖ ਦੂਰ ਸਮਝਣ ਲੱਗ ਪੈਂਦਾ ਹੈ। ਇਹ ਬੜੇ ਮਹਾਂਬੋਲ ਨੇ ਮੇਰੇ ਸਾਹਿਬ ਜੀ ਦੇ। ਕਹਿੰਦੇ ਨੇ ਮੋਹ ਮੋਹਿਆ ਜਾਣੇ ਦੂਰ ਹੈ, ਕਹੋ ਨਾਨਕ ਸਦਾ ਹਜ਼ੂਰ ਹੈ। ਇੱਕ ਉਦਾਹਰਣ ਹੋਰ ਵੀ ਮੈਂ ਨਿਮਰਤਾ ਸਹਿਤ ਆਪ ਜੀ ਦੇ ਸ੍ਰੀ ਚਰਨ ਕਮਲਾਂ 'ਚ ਰੱਖਣਾ ਚਾਹੁੰਦਾ ਹਾਂ। ਜੈਸੇ ਮਨੁੱਖ ਦਾ ਮਨ ਮੈਲ ਨਾਲ ਭਰਦਾ, ਵਿਕਾਰਾਂ ਨਾਲ ਭਰਦਾ, ਪਰਮਾਤਮਾ ਦੂਰ ਅਨੁਭਵ ਹੋਣ ਲੱਗ ਪੈਂਦਾ ਕਿ ਨੇੜੇ ਨਹੀਂ ਹੈਗਾ। ਜੈਸੇ ਮਨੁੱਖ ਦਾ ਮਨ ਸ਼ੁਭ ਗੁਣਾਂ ਨਾਲ ਭਰ ਜਾਂਦਾ, ਪਰਮਾਤਮਾ ਦੀ ਨੇੜਤਾ ਦਾ ਅਨੁਭਵ ਹੋਣ ਲੱਗ ਪੈਂਦਾ। ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸੱਚਾ ਸਿਰਜਣਹਾਰ ਜੀਉ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ। ਨੇੜੇ ਦਾ ਅਨੁਭਵ ਉਹਨਾਂ ਮਨੁੱਖਾਂ ਨੂੰ ਬਣਦਾ ਜਿਨ੍ਹਾਂ ਦੇ ਪੁੰਨ ਵੱਧ ਜਾਂਦੇ ਨੇ, ਬੰਦਗੀ ਵੱਧ ਜਾਂਦੀ ਹੈ, ਜਪ ਤਪ ਵਿੱਚ ਇਜ਼ਾਫਾ ਆਉਂਦਾ। ਦੂਰੀ ਦਿਖਣਾ ਹੀ ਦੁੱਖਾਂ ਦਾ ਕਾਰਨ ਹੈ, ਮੁਸੀਬਤਾਂ ਦਾ ਕਾਰਨ ਹੈ, ਅਤੇ ਨੇੜਤਾ ਦਾ ਅਨੁਭਵ ਹੋਣਾ ਇਹ ਪਰਬ੍ਰਹਮ ਪਰਮਾਤਮਾ ਦੀ ਬਰਕਤ, ਇਨਾਇਤ ਅਤੇ ਸੁੱਖਾਂ ਦਾ ਬਾਇਸ ਹੋ ਜਾਂਦਾ ਹੈ। ਇਸ ਲਈ ਇਹ ਗੁਨਾਹ ਜ਼ਿੰਦਗੀ 'ਚ ਕਦੇ ਨਾ ਹੋਵੇ ਕਿ ਹੇ ਗੁਰੂ ਤੂੰ ਦੂਰ ਦਿਖਣ ਲੱਗ ਪਵੇ, ਮਨ ਤੈਨੂੰ ਦੂਰ ਅਨੁਭਵ ਕਰਨ ਲੱਗ ਪਵੇ। ਐਸੀ ਮਹਾਨ ਮਰਾਮਤ ਬਣੀ ਰਹੇ ਕਿ ਹਿਰਦਾ ਤੇਰੀ ਨਜ਼ਦੀਕੀ ਦਾ ਅਨੁਭਵ ਕਰੇ, ਤੈਨੂੰ ਮਹਿਸੂਸ ਕਰ ਸਕੇ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਇਸੇ ਭਾਵ ਨੂੰ ਇਹ ਅੰਮ੍ਰਿਤ ਬੋਲ ਉਜਾਗਰ ਕਰਦੇ ਨੇ। ਭਗਤ ਕਦੀ ਦੂਰ ਨਹੀਂ ਜਾਣਦੇ, ਸੰਸਾਰ ਗ੍ਰਸਿਆ, ਅਵਗੁਣਾਂ 'ਚ ਗ੍ਰਸਿਆ, ਲੋਭ ਗ੍ਰਸਿਆ ਮਨ ਕਦੀ ਨੇੜੇ ਨਹੀਂ ਜਾਣਦਾ। ਉਸਦੀ ਨੇੜਤਾ ਸੰਤੋਖ ਦਾ ਬਾਇਸ ਬਣਦੀ ਹੈ ਅਤੇ ਦੂਰੀ ਲੋਭ ਦਾ ਬਾਇਸ ਬਣਦੀ ਹੈ। ਬੜੇ ਮਹਾਂਬੋਲ ਸਾਹਿਬ ਜੀ ਨੇ ਆਖੇ। ਫਿਰ ਐਸਾ ਮਨੁੱਖ ਜੋ ਦੂਰ ਸਮਝਦਾ, ਉਹ ਦੁਨੀਆ ਨੂੰ ਵੀ ਧੋਖਾ ਦੇਣ ਦਾ ਯਤਨ ਕਰਦਾ, ਕੋਸ਼ਿਸ਼ ਕਰਦਾ ਬਈ ਦੁਨੀਆ ਨੂੰ ਕੱਖ ਨਾ ਪਤਾ ਲੱਗੇ ਮੇਰੀ ਅਸਲੀਅਤ ਕੀ ਹੈ। ਪਰ ਅਸਲੀਅਤ ਸੱਚਾਈ ਹਜ਼ਾਰ ਪਰਦੇ ਤੋਂ ਵੀ ਬਾਹਰ ਆ ਜਾਂਦੀ ਹੈ। ਕੋਈ ਹਜ਼ਾਰ ਪਰਦਾ ਰੱਖੇ, ਸੱਚਾਈ ਫਿਰ ਵੀ ਸਾਹਮਣੇ ਆ ਜਾਂਦੀ ਹੈ। ਦੇਰ ਅਬੇਰ ਪਤਾ ਚੱਲ ਜਾਂਦਾ ਅਸਲੀਅਤ ਕੀ ਹੈਗੀ। ਮੈਂ ਕਈ ਦਫ਼ਾ ਦੇਖ ਕੇ ਹੈਰਾਨ ਹੁੰਦਾ ਹਾਂ ਕਿ ਇੱਕ ਛੋਟਾ ਜਿਹਾ ਘਾਹ ਦਾ ਪੌਦਾ, ਜਿਹੜਾ ਕੋਈ ਬਹੁਤ ਵੱਡੇ ਤਨੇ ਦਾ ਨਹੀਂ ਹੁੰਦਾ, ਬੜੀ ਤਾਕਤ ਵਾਲਾ ਨਹੀਂ ਆਉਂਦਾ, ਕਿਸੇ ਦਰਖਤ ਵਰਗਾ ਆਕਾਰ ਨਹੀਂ ਆਉਂਦਾ, ਇੱਕ ਮਾਮੂਲੀ ਜਿਹੇ ਧਾਗੇ ਤੋਂ ਵੀ ਬਾਰੀਕ ਆਉਂਦਾ ਅਤੇ ਬਿਲਕੁਲ ਨਿਮਾਣਾ ਅਤੇ ਨਿਤਾਣਾ ਆਉਂਦਾ। ਪਰ ਹੁੰਦਾ ਹੈ, ਜ਼ਿੰਦਗੀ ਆਉਂਦੀ ਹੈ ਉਸ ਵਿੱਚ। ਇਸ ਲਈ ਵੱਡੀਆਂ ਵੱਡੀਆਂ ਸਿਲਾ ਨੂੰ ਉਠਾ ਕੇ ਵੀ ਪ੍ਰਗਟ ਹੋ ਜਾਂਦਾ, ਦਿਖਣ ਲੱਗ ਪੈਂਦਾ। ਜ਼ਮੀਨ ਵਿੱਚ ਬੀਜ ਪਾਇਆ ਹੁੰਦਾ ਅਤੇ ਕਿਸਾਨ ਭਾਵੇਂ ਸੁਹਾਗੇ ਦੇ ਉੱਪਰ ਖੜ੍ਹਾ ਹੋ ਕੇ ਉਸ ਬੀਜ ਨੂੰ ਛੁਪਾ ਦੇਵੇ, ਢੱਕ ਦੇਵੇ, ਬਾਵਜੂਦ ਉਹ ਪ੍ਰੈਸ ਕੀਤਾ ਹੋਣ ਦੇ ਬਾਵਜੂਦ, ਢੱਕਿਆ ਹੋਣ ਦੇ ਬਾਵਜੂਦ, ਦੱਬਿਆ ਹੋਣ ਦੇ ਬਾਵਜੂਦ ਉਹ ਫਿਰ ਜ਼ਮੀਨ ਤੋਂ ਬਾਹਰ ਆ ਜਾਂਦਾ ਅਤੇ ਆਪਣੀ ਹੋਂਦ ਹਸਤੀ ਨੂੰ ਪ੍ਰਗਟ ਕਰਦਾ, ਪ੍ਰਗਟਾਵਾ ਕਰਦਾ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਬਿਲਕੁਲ ਇਸੇ ਤਰ੍ਹਾਂ ਜੋ ਮਨੁੱਖ ਦੇ ਕਰਮ ਆਉਂਦੇ ਨੇ, ਸੁਭਾਅ ਆਉਂਦਾ, ਉਹ ਬਾਹਰ ਪ੍ਰਗਟ ਹੋ ਜਾਂਦਾ, ਭਾਵੇਂ ਲੋਕਾਂ ਨੂੰ ਛਲ ਕਰਦਾ ਰਹੇ, ਧੋਖਾ ਦਿੰਦਾ ਰਹੇ। ਸੰਸਾਰ 'ਤੇ ਬੜੇ ਐਸੇ ਮਨੁੱਖ ਨੇ ਜੋ ਆਪਣੇ ਨਜ਼ਦੀਕੀਆਂ ਨੂੰ, ਰਿਸ਼ਤੇਦਾਰਾਂ ਨੂੰ, ਮਾਤਾ ਪਿਤਾ ਨੂੰ, ਸਮਾਜ ਨੂੰ ਧੋਖਾ ਦੇਣਾ ਚਾਹੁੰਦੇ ਨੇ, ਅਸਲ ਵਿੱਚ ਆਪਣੇ ਨਾਲ ਹੀ ਛਲ ਕਰਦੇ ਆਉਂਦੇ। ਜਦ ਸ਼੍ਰੀ ਗੁਰੂ ਨਾਨਕ ਦੇਵ ਗਰੀਬ ਨਵਾਜ਼ ਪਾਤਸ਼ਾਹ ਜੀ ਦਾ ਅੰਮ੍ਰਿਤਮਈ ਜੀਵਨ ਪੜ੍ਹਦੇ ਹਾਂ ਤਾਂ ਦੋ ਗਾਥਾਵਾਂ ਬੜੀਆਂ ਹੀ ਪ੍ਰਭਾਵਿਤ ਕਰਦੀਆਂ। ਇੱਕ ਤਾਂ ਇੱਧਰ ਹੁਣ ਪਾਕਿਸਤਾਨ 'ਚ ਆ ਗਿਆ, ਤੁਲੰਬਾ ਨਗਰ ਤੁਲੰਬੇ ਦਾ ਇਲਾਕਾ ਜਿੱਥੇ ਇੱਕ ਭੇਖੀ ਮਨੁੱਖ ਰਹਿੰਦਾ ਸੀ ਜਿਸਨੇ ਬਾਹਰੋਂ ਲਿਬਾਸ ਸਾਧੂਆਂ ਵਾਲਾ ਬਣਾਇਆ ਹੋਇਆ ਸੀ, ਬੜੇ ਸੋਹਣੇ ਬਸਤਰ ਪਾਉਂਦਾ ਸੀ, ਮਾਲਾ ਵੀ ਹੱਥ 'ਚ ਰੱਖਦਾ ਸੀ ਅਤੇ ਉਸਨੇ ਆਪਣਾ ਨਾਮ ਵੀ ਸੱਜਣ ਰਖਵਾਇਆ ਸੀ, ਮੈਂ ਸਭ ਦਾ ਸੱਜਣ ਹਾਂ, ਪਰ ਅੰਦਰ ਛਲ ਚੱਲਦਾ ਸੀ ਕੋਈ। ਦੋ ਉਸਨੇ ਅਸਥਾਨ ਬਣਾਏ ਹੋਏ ਸਨ, ਕੋਈ ਹਿੰਦੂ ਆਵੇ ਮੰਦਰ ਉਸਨੂੰ ਦਿਖਾਉਂਦਾ, ਕੋਈ ਮੁਸਲਿਮ ਆ ਜਾਏ ਅਤੇ ਮਸਜਿਦ ਵੀ ਬਣਾ ਰੱਖੀ ਸੀ। ਆਮ ਲੋਕਾਂ ਨੂੰ ਕੁਝ ਨਾ ਕਹਿੰਦਾ, ਭੋਜਨ ਵੀ ਦਿੰਦਾ, ਟਿਕਾਣਾ ਵੀ ਕਰਾਉਂਦਾ ਅਤੇ ਮਾੜੀ ਮੋਟੀ ਸੇਵਾ ਵੀ ਕਰਦਾ। ਬੜੀ ਦੂਰ ਤੱਕ ਉਹਦਾ ਯਸ ਫੈਲਿਆ ਸੀ। ਪਰ ਜੇ ਕੋਈ ਮਾਲਦਾਰ ਆਸਾਮੀ ਆ ਜਾਏ, ਉਸਨੇ ਆਪਣੇ ਸੇਵਕ ਵੀ ਰੱਖ ਰੱਖੇ ਹੋਏ ਸਨ, ਬੜੇ ਚਲਾਕ ਚਤੁਰ, ਜਿਹੜੇ ਸਮਝ ਜਾਂਦੇ ਸਨ ਬਈ ਇਹ ਬੰਦਾ ਆਮ ਹੈ ਕਿ ਧਨਾੜ ਹੈਗਾ ਹੈ। ਉਹ ਖਬਰ ਪਹੁੰਚਾ ਦਿੰਦੇ ਬਈ ਅੱਜ ਚੰਗੀ ਆਸਾਮੀ ਆਈ ਹੈ, ਰਾਤ ਨੂੰ ਕਤਲ ਕਰ ਦਿੰਦਾ ਅਤੇ ਲੁੱਟ ਲੈਂਦਾ। ਬਾਹਰੋਂ ਭੇਖ ਸੱਜਣਾ ਵਾਲਾ ਪਰ ਹਿਰਦਾ ਦੂਸ਼ਿਤਪਣੇ ਨਾਲ, ਦੁਸ਼ਮਣੀ ਨਾਲ ਭਰਿਆ ਹੋਇਆ। ਮਹਾਰਾਜ ਗੁਰੂ ਨਾਨਕ ਦੇਵ ਗਰੀਬ ਨਵਾਜ਼ ਉੱਧਰੋਂ ਲੰਘਦੇ ਪਏ ਸਨ ਅਤੇ ਉਸਨੂੰ ਤਾਰਨ ਵਾਸਤੇ, ਸਵਾਰਨ ਵਾਸਤੇ ਮਹਾਰਾਜ ਜੀ ਨੇ ਇਸ ਦੇ ਉਸ ਅਸਥਾਨ 'ਤੇ ਵੀ ਚਰਨ ਪਾਏ। ਉਹ ਅਸਥਾਨ ਹਾਲੇ ਵੀ ਮੌਜੂਦ ਹੈ ਅਤੇ ਹੁਣ ਪਾਕਿਸਤਾਨ ਵਿੱਚ ਉਸ ਅਸਥਾਨ 'ਤੇ ਸਕੂਲ ਚੱਲਦਾ ਹੈ, ਬੱਚੇ ਪੜ੍ਹਦੇ ਨੇ, ਆ ਕੇ ਪਹਿਲੇ ਨਮਸਕਾਰ ਕਰਦੇ ਨੇ। ਮੁਸਲਿਮ ਇਲਾਕਾ ਹੈ ਸਾਰਾ ਇਸ ਵੇਲੇ, ਪਰ ਉਹ ਮੁਸਲਿਮ ਹੋਣ ਦੇ ਬਾਵਜੂਦ ਗੁਰੂ ਨਾਨਕ ਨੂੰ ਨਮਸਕਾਰ ਕਰਦੇ ਨੇ, ਫਿਰ ਸਕੂਲ ਵਿੱਚ ਆਉਂਦੇ ਨੇ। ਬੜਾ ਸੋਹਣਾ ਰਿਜ਼ਲਟ ਆਉਂਦਾ ਹੈ ਉਸ ਸਕੂਲ ਦਾ ਅਤੇ ਬੱਚੇ ਦੱਸਦੇ ਨੇ ਬਈ ਇੱਥੇ ਆ ਕੇ ਮਨ ਰਸ ਨਾਲ ਭਰਦਾ, ਆਨੰਦ ਨਾਲ ਭਰਦਾ। ਅਤੇ ਮੈਂ ਕਿਹਾ ਭਰੇ ਵੀ ਕਿਉਂ ਨਾ, ਕਿਉਂਕਿ ਗੁਰੂ ਨਾਨਕ ਨੇ ਇੱਥੇ ਹੀ ਇਹ ਬਚਨ ਗਾਏ ਸਨ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਣ। ਅਤੇ ਸਾਫ਼ ਬੋਲ ਵੀ ਆਖ ਦਿੱਤੇ, ਉੱਜਲ ਕਹਿਾਂ ਚਿਲਕਣਾ ਘੋਟਿਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਣ ਤਿਸ। ਉਸਨੂੰ ਲੱਗਿਆ ਮੇਰਾ ਨਾਮ ਲੈ ਕੇ ਮੈਨੂੰ ਇਹ ਮਹਾਂਪੁਰਖ ਬੁਲਾਉਂਦਾ ਪਿਆ, ਮੇਰਾ ਹੀ ਜ਼ਿਕਰ ਕਰਦਾ ਪਿਆ। ਥੋੜ੍ਹਾ ਜਿਹਾ ਹਿਰਦਾ ਨੇੜੇ ਹੋਇਆ, ਮਹਾਰਾਜ ਦੇ ਚਰਨਾਂ 'ਤੇ ਡਿੱਗ ਕੇ ਜ਼ਾਰ ਜ਼ਾਰ ਰੋਣ ਲੱਗ ਪਿਆ। ਆਖਿਆ, ਤੁਸੀਂ ਮੈਨੂੰ ਕਿਵੇਂ ਜਾਣਦੇ ਹੋ? ਤੁਸੀਂ ਸਾਰਾ ਕੁਝ ਮੇਰਾ ਬਿਆਨ ਕਰ ਦਿੱਤਾ ਹੈ। ਭਾਈ ਬਾਲਾ ਜੀ ਮਰਦਾਨਾ ਜੀ ਨੇ ਦੱਸਿਆ, ਆਖਿਆ ਇਹ ਅੰਤਰਯਾਮੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ, ਮਹਾਰਾਜ ਦੇ ਚਰਨਾਂ 'ਤੇ ਢਹਿ ਪਿਆ, ਮੈਨੂੰ ਬਖਸ਼ ਲਵੋ। ਮਹਾਰਾਜ ਕਹਿਣ ਲੱਗੇ, ਫਿਰ ਭੇਖ ਦਾ ਖਹਿੜਾ ਛੱਡ ਅਤੇ ਅਸਲੀ ਜੀਵਨ ਧਾਰਨ ਕਰ, ਨਾਮ ਨਾਲ ਜੁੜ ਜਾ। ਇਹ ਪੱਛਮ ਦਿਸ਼ਾ ਦੀ ਸਾਖੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਅਤੇ ਇੱਕ ਪੂਰਬ ਦਿਸ਼ਾ ਦੀ ਵੀ ਗਾਥਾ ਹੈ। ਕਾਮਰੂਪ ਦੇਸ਼ ਉਸਨੂੰ ਜਨਮ ਸਾਖੀਆਂ 'ਚ ਦਰਜ ਕੀਤਾ ਗਿਆ। ਇਹ ਗੁਹਾਟੀ ਦਾ ਇਲਾਕਾ, ਭੂਟਾਨ ਹਿਮਾਲਿਆ ਦੀਆਂ ਚੋਟੀਆਂ ਦੇ ਨਾਲ ਲੱਗਦਾ ਹੋਇਆ ਇਲਾਕਾ, ਜਿੱਥੇ ਇੱਕ ਭੇਖੀ ਰਹਿੰਦੀ ਸੀ ਜਿਸਨੂੰ ਲੋਕ ਬੜੇ ਸਨਮਾਨ ਨਾਲ ਮੰਨਦੇ ਸਨ, ਕੁਝ ਜਾਦੂਗਰਨੀ ਵੀ ਕਹਿੰਦੇ ਸਨ। ਉਹਦਾ ਨਾਮ ਨੂਰ ਸ਼ਾਹ ਕਰਕੇ ਆਇਆ। ਬੜਾ ਵੱਡੇ ਵੱਡੇ ਇਕੱਠ ਕਰਦੀ ਅਤੇ ਵੱਡੇ ਸਾਰੇ ਮੰਚ 'ਤੇ ਖੜ੍ਹੇ ਹੋ ਕੇ ਕੁਝ ਕੈਮੀਕਲ ਰਿਐਕਸ਼ਨ ਕਰਕੇ ਲੋਕਾਂ ਨੂੰ ਦਿਖਾਉਂਦੀ, ਆਪੇ ਅੱਗ ਬਲਣ ਲੱਗ ਪੈਂਦੀ, ਜਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਜੋ ਆਮ ਮਿਊਜੀਸ਼ੀਅਨ ਜਾਦੂਗਰ ਦਿਖਾਉਂਦੇ ਨੇ, ਉਹ ਵੀ ਦਿਖਾ ਕੇ ਅਤੇ ਆਪਣੇ ਆਪ ਨੂੰ ਵੱਡਾ ਸੰਤ ਸਾਬਤ ਕਰਦੀ ਸੀ। ਮੈਨੂੰ ਸਭ ਕੁਝ ਦਿਖਾਈ ਪੈਂਦਾ। ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨ ਸੁਣੇ, ਮਹਾਰਾਜ ਚੱਲ ਕੇ ਮਿਲਣ ਵਾਸਤੇ ਆਏ। ਬਹੁਤ ਵੱਡਾ ਮੇਲਾ ਲੱਗਿਆ ਹੋਇਆ ਸੀ ਲੋਕਾਂ ਦਾ। ਅੱਜ ਵੀ ਇਸ ਇਲਾਕੇ ਨੂੰ ਜਾਦੂ ਟੋਣੇ ਦਾ ਇਲਾਕਾ ਮੰਨਿਆ ਜਾਂਦਾ, ਜਦਕਿ ਜਾਦੂ ਟੋਣਿਆਂ ਵਿੱਚ ਅਸਲੀਅਤ ਕੋਈ ਹੁੰਦੀ ਨਹੀਂ, ਐਵੇਂ ਖਾਮ ਖਿਆਲੀ, ਐਵੇਂ ਮਨੁੱਖ ਛਲ ਵਿੱਚ ਆ ਜਾਂਦਾ ਅਤੇ ਇਹੋ ਜਿਹੇ ਲੋਕਾਂ ਨੂੰ ਛਲ ਲੈਂਦੇ ਨੇ, ਉਹਨਾਂ ਕੋਲੋਂ ਧਨ ਬਸਤਰ ਅਤੇ ਹੋਰ ਸਾਜੋ ਸਮਾਨ ਠੱਗਦੇ ਫਿਰਦੇ ਨੇ। ਇਹ ਜੋਤਸ਼ੀ ਤੁਹਾਨੂੰ ਜਗ੍ਹਾ ਜਗ੍ਹਾ ਦਿਖਾਈ ਪੈ ਜਾਣਗੇ ਜਿਨ੍ਹਾਂ ਨੇ ਛਲ ਦੀਆਂ ਦੁਕਾਨਾਂ ਪਾਈਆਂ ਹੋਈਆਂ ਅਤੇ ਕੁਝ ਇਤਨੇ ਕਪਟੀ ਛਲੀਏ ਨੇ ਅਵਤਾਰਾਂ ਵਰਗੇ ਬਸਤਰ ਪਾ ਲੈਣਗੇ, ਮੁਕਟ ਲਾ ਲੈਣਗੇ ਸਿਰ 'ਤੇ ਕੁਛ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਨਕਲ ਕਰਕੇ ਆਪਣੇ ਸਿਰ 'ਤੇ ਕਲਗੀ ਲਾਉਣ ਦਾ ਵੀ ਯਤਨ ਕਰਦੇ ਨੇ। ਹੈ ਛਲਾਵਾ, ਹੋਰ ਕੱਖ ਵੀ ਨੇ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਨੇ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਜਿਉਂਦਿਆਂ ਵੀ ਐਸਾ ਮਨੁੱਖ ਨਰਕ ਵਿੱਚ ਹੀ ਰਹਿੰਦਾ, ਕਿਉਂਕਿ ਨਾਮ ਨਾਲੋਂ ਟੁੱਟਣ ਵਰਗਾ ਨਰਕ ਹੋਰ ਕੋਈ ਨਹੀਂ ਹੈਗਾ। ਹੋਰ ਕੋਈ ਨਰਕ ਨਹੀਂ ਇਤਨਾ ਵੱਡਾ ਜਿਤਨਾ ਵੱਡਾ ਨਰਕ ਹੈ ਕਿ ਮਨ ਪਖੰਡ ਨਾਲ ਜੁੜ ਜਾਏ ਅਤੇ ਨਾਮ ਨਾਲੋਂ ਟੁੱਟ ਜਾਏ। ਇਹ ਬੋਲ ਮੈਂ ਆਪਣੇ ਕੋਲੋਂ ਨਹੀਂ ਕਹਿੰਦਾ ਪਿਆ, ਸਤਿਗੁਰੂ ਜੀ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਆਖਿਆ ਹੈ, ਪ੍ਰਭੂ ਛੋੜ ਅੰਨ ਲਾਗੇ ਨਰਕ ਸਮੰਜੀਏ। ਉਹਨਾਂ ਦਾ ਜੀਵਨ ਨਰਕ ਵਰਗਾ, ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਂ, ਉਹ ਹਿਰਦਾ ਉਜਾੜ ਵਰਗਾ ਹੁੰਦਾ। ਕਰੋੜਾਂ ਨਰਕਾਂ ਸਮਾਨ ਇੱਕ ਵੀ ਮਨੁੱਖ ਹੋਵੇ ਜੋ ਛਲ ਕਪਟ ਦੀ ਜ਼ਿੰਦਗੀ ਜੀ ਰਿਹਾ ਅਤੇ ਉਸਦਾ ਜੀਵਨ ਹੁੰਦਾ ਲੋਕਾਂ ਨੂੰ ਤੋੜਦਾ ਫਿਰਦਾ, ਨਾਮ ਨਾਲੋਂ ਤੋੜ ਕੇ ਆਪ ਤੇ ਨਰਕ 'ਚ ਪਿਆ ਹੋਇਆ, ਲੋਕਾਂ ਨੂੰ ਵੀ ਨਰਕ ਵਿੱਚ ਪਾਉਂਦਾ ਪਿਆ। ਸਤਿਗੁਰੂ ਜੀ ਨੇ ਬੜੇ ਗਹਿਰੇ ਬੋਲ ਆਖੇ ਨੇ, ਬਾਹਰੋਂ ਬੜਾ ਗੁਰਮੁਖ ਦਿਖਦਾ ਅਤੇ ਅੰਦਰੋਂ ਮਨਮੁਖਤਾਈ ਨਾਲ ਭਰਿਆ ਹੋਇਆ ਅਤੇ ਬੜੇ ਯਤਨ ਕਰਦਾ ਲੋਕਾਂ ਨੂੰ ਛਲ ਵਿੱਚ ਰੱਖਿਆ ਜਾਏ। ਪਰ ਬ੍ਰਹਮ ਪਰਮੇਸ਼ਰ ਅੰਦਰਲਾ ਜਿਹੜਾ ਪਾਜ ਹੈ ਨਾ, ਲੋਕਾਂ ਦੇ ਸਾਹਮਣੇ ਖੋਲ੍ਹ ਦਿੰਦਾ ਬਈ ਇਸ ਮਨੁੱਖ ਦੀ ਅਸਲੀਅਤ ਇਹ ਹੈਗੀ। ਸਾਰੇ ਜਗਤ ਨੂੰ ਪਤਾ ਚੱਲ ਜਾਂਦਾ ਹੈ, ਭਾਵੇਂ ਉਹ ਕਿਤਨੇ ਯਤਨ ਕਰਦਾ ਰਹੇ ਕਿ ਮੇਰਾ ਛਲ ਬਣਿਆ ਰਹੇ, ਪੜਦਾ ਬਣਿਆ ਰਹੇ। ਜਦੋਂ ਪਰਮਾਤਮਾ ਆਪ ਹੀ ਪੜਦਾ ਚੁੱਕੇ, ਫਿਰ ਉਸਦਾ ਪੜਦਾ ਕੌਣ ਰੱਖ ਸਕਦਾ ਹੈ। ਬੜੇ ਮਹਾਂ ਬੋਲ ਨੇ ਸਾਹਿਬ ਜੀਆਂ ਦੇ। ਆਓ ਇਹਨਾਂ ਅੰਮ੍ਰਿਤ ਬੋਲਾਂ ਦਾ ਪਾਠ ਭਾਈ ਸਾਹਿਬ ਜੀ ਦੇ ਸੁਰੀਲੇ ਕੰਠ ਤੋਂ ਸਰਵਣ ਕਰੀਏ ਅਤੇ ਨਾਲੇ ਇਹਨਾਂ ਦੇ ਅਖਰੀ ਅਰਥ ਵਿਚਾਰ ਸਕੀਏ। ਸਾਹਿਬ ਐਸੀ ਤੌਫੀਕ ਪ੍ਰਦਾਨ ਕਰਨ। ਪਰ ਪੇਸ਼ਤਰ ਇੱਕ ਦਫਾ ਸਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਆਪਣੀ ਰਸਨਾ 'ਤੇ ਪਾਉਂਦਿਆਂ ਹੋਇਆਂ ਆਖੋ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਗੱਜ ਕੇ ਆਖੋ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ
ਜੀ।
ਯਤਨ ਕਰਾ ਮਾਨੁਖ ਡਹਕਾਵਾ।
ਐਸਾ ਮਨੁੱਖ ਜੋ ਪਖੰਡ ਦੀ ਜ਼ਿੰਦਗੀ ਜੀਵਦਾ, ਬੜਾ ਯਤਨ ਕਰਦਾ ਰਹਿੰਦਾ, ਬੜੇ ਤਰੀਕੇ ਅਪਣਾਉਂਦਾ, ਬੜੇ ਪੜਦੇ ਵਿਛਾਉਂਦਾ ਤਾਂ ਕਿ ਮੇਰਾ ਪਾਗ ਉੱਜੜ ਨਾ ਜਾਏ, ਅਤੇ ਲੋਕਾਂ ਨੂੰ ਛਲ ਵਿੱਚ ਰੱਖਦਾ, ਧੋਖੇ ਵਿੱਚ ਰੱਖਦਾ, ਔਰ ਜ਼ਿਆਦਾ ਚਮਕ ਕੇ ਦਿਖਾਈ ਪੈਂਦਾ ਹੈ। ਅਸਲੀਅਤ ਇਹ ਹੈ ਸਾਧ ਸੰਗਤ, ਕਈ ਦਫ਼ਾ ਅਸਲੀ ਸੋਨੇ ਦੇ ਗਹਿਣੇ ਇੰਨੇ ਚਮਕਦੇ ਹੋਏ ਨਹੀਂ ਦਿਖਾਈ ਪੈਂਦੇ ਜਿਤਨੇ ਨਕਲੀ ਸੋਨੇ ਦੇ ਗਹਿਣੇ ਦਿਖਾਈ ਪੈਂਦੇ। ਅਸਲੀ ਸੋਨੇ ਦਾ ਵਪਾਰ ਤੋਲਿਆਂ ਵਿੱਚ ਹੁੰਦਾ ਹੈ, ਅਤੇ ਨਕਲੀ ਗਹਿਣਿਆਂ ਦਾ ਵਪਾਰ ਮਣਾਂ ਵਿੱਚ ਹੋ ਜਾਂਦਾ ਹੈ, ਸਾਰੀ ਦੁਨੀਆ 'ਚ ਵਿਕਦੇ ਨੇ। ਪਰ ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਨਕਲੀ ਗਹਿਣਿਆਂ ਦਾ ਵੀ ਤਾਂ ਹੀ ਬਾਜ਼ਾਰ ਵਿੱਚ ਸੌਦਾ ਹੁੰਦਾ ਹੈ, ਖਰੀਦੋ ਫਰੋਖਤ ਹੁੰਦੀ ਹੈ, ਕਿਉਂਕਿ ਅਸਲੀ ਗਹਿਣੇ ਵੀ ਹੁੰਦੇ ਨੇ, ਅਸਲੀ ਸੋਨਾ ਵੀ ਹੈਗਾ ਹੈ। ਜੇ ਅਸਲੀ ਨਾ ਹੋਵੇ ਫਿਰ ਨਕਲੀ ਹੋ ਹੀ ਨਹੀਂ ਸਕਦਾ, ਨਕਲ ਕੀਤੀ ਨਹੀਂ ਜਾ ਸਕਦੀ। ਜੇ ਜਗ੍ਹਾ ਜਗ੍ਹਾ ਨਕਲੀ ਪਖੰਡੀ ਗੁਰੂ ਬਣੇ ਬੈਠੇ ਨੇ, ਅਤੇ ਅਸਲੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਸੰਸਾਰ 'ਤੇ ਮੌਜੂਦ ਨੇ, ਗੁਰੂ ਨਾਨਕ ਵੀ ਮੌਜੂਦ ਨੇ, ਜਗ੍ਹਾ ਜਗ੍ਹਾ ਇੱਟਾਂ ਖੜੀਆਂ ਕਰਕੇ ਨਕਲੀ ਅਸਥਾਨ ਬਣਾਏ ਹੋਏ ਨੇ, ਪਰ ਅਸਲੀ ਕਰਾਮਾਤੀ ਅਸਥਾਨ, ਕ੍ਰਿਸ਼ਮਿਆਂ ਨਾਲ ਭਰਿਆ ਅਸਥਾਨ, ਜਿਉਂਦਾ ਜਾਗਦਾ ਸੁਣਦਾ ਅਤੇ ਬੋਲਦਾ ਅਸਥਾਨ ਵੀ ਸੰਸਾਰ 'ਤੇ ਹੈਗਾ ਹੈ, ਅਤੇ ਉਸ ਅਸਥਾਨ ਦਾ ਨਾਮ ਸ੍ਰੀ ਹਰਿਮੰਦਰ ਸਾਹਿਬ ਹੈਗਾ। ਜਿੱਥੇ ਆਪ ਬੈਠੇ ਹੋ, ਜੋ ਅਰਦਾਸ ਇੱਥੇ ਕਰਦੇ ਹੋ, ਉਹ ਮਹਾਰਾਜ ਪੂਰੀ ਕਰ ਦਿੰਦੇ। ਇਹ ਹੁਣ ਅੱਜ ਇੱਕ ਪਰਿਵਾਰ ਬਨਾਰਸ ਤੋਂ ਆਇਆ ਹੋਇਆ, ਪਿਛਲੇ ਸਾਲ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁਰਬ 'ਤੇ ਦਾਸ ਪਟਨਾ ਸਾਹਿਬ ਗਿਆ ਸੀ, ਅਤੇ ਇੱਕ ਦੋ ਦਿਨ ਦੀ ਹਾਜ਼ਰੀ ਸਵੇਰੇ ਅਤੇ ਸ਼ਾਮ ਦੀ ਮੈਂ ਮੁਗਲ ਸਰਾਏ ਭਰ ਕੇ ਫਿਰ ਪਟਨਾ ਸਾਹਿਬ ਗਿਆ। ਉੱਥੇ ਮੈਨੂੰ ਇੱਕ ਪਰਿਵਾਰ ਮਿਲਿਆ, ਇਹਨਾਂ ਦਾ ਨਾਮ ਭਾਈ ਗੁਰਮੀਤ ਸਿੰਘ ਹੈਗਾ, ਇਹਨਾਂ ਦੀ ਬੇਟੀ ਹੈ, ਉਸ ਦਾ ਨਾਮ ਮੁਸਕਾਨ ਕੌਰ ਹੈ, ਸੰਗਤ ਵਿੱਚ ਬੈਠੇ ਹੋਏ। ਮੈਨੂੰ ਕਹਿਣ ਲੱਗੇ, ਸਾਡੀ ਬੱਚੀ ਦੀ ਰੀੜ੍ਹ ਦੀ ਹੱਡੀ ਖਰਾਬ ਹੋ ਗਈ, ਕਦੀ ਨਾ ਬੈਠ ਸਕਦੀ ਹੈ, ਪਕੜ ਕੇ ਉਠਾਉਣਾ ਪੈਂਦਾ, ਅਤੇ ਸਾਡੀ ਬੱਚੀ ਦਾ ਕੀ ਬਣੇਗਾ, ਮਾਤਾ ਪਿਤਾ ਨੂੰ ਫਿਕਰ ਪੈ ਜਾਂਦਾ, ਅਤੇ ਆਖਦੇ ਨੇ ਕੋਈ ਇਲਾਜ ਵੀ ਕਾਰਗਰ ਸਾਬਤ ਨਹੀਂ ਹੋ ਰਿਹਾ, ਬੜੀ ਮੁਸ਼ਕਲ ਬਣੀ ਹੋਈ ਹੈ, ਅਤੇ ਕੰਪਲੀਟਲੀ ਬੈੱਡ 'ਤੇ ਹੈ। ਅਤੇ ਮੈਨੂੰ ਕਹਿਣ ਲੱਗੇ, ਤੁਸੀਂ ਅਰਦਾਸ ਕਰੋ। ਮੈਂ ਕਿਹਾ ਮਿਲ ਕੇ ਅਰਦਾਸ ਕਰਦੇ ਹਾਂ, ਅਤੇ ਅਰਦਾਸ ਕਿਸ ਨੂੰ ਕਰਨੀ ਹੈ, ਅਰਦਾਸ ਸੱਚ ਗੁਰੂ ਸੱਚ ਮਾਲਕ ਸੱਚ ਸੱਤਾ ਦਾ ਪ੍ਰਤੀਕ ਜਿਨ੍ਹਾਂ ਦੇ ਕਦਮਾਂ 'ਚੋਂ ਦਿਖਾਈ ਪੈਂਦਾ, ਅਰਦਾਸ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਰਦੇ ਹਨ। ਅਤੇ ਨਾਲੇ ਮੈਂ ਇਹਨਾਂ ਨੂੰ ਇਹ ਵੀ ਕਹਿ ਦਿੱਤਾ ਵੀ ਜੇ ਗੁਰੂ ਰਾਮਦਾਸ ਮਹਾਰਾਜ ਦੇ ਦਰੋਂ ਬਰਕਤ ਬਣ ਜਾਏ, ਇਨਾਇਤ ਬਣ ਜਾਏ, ਤਾਂ ਤੁਹਾਡੀ ਬੱਚੀ ਮੁਸਕਾਨ ਕੌਰ ਜਿਹੜੀ ਉੱਠ ਵੀ ਨਹੀਂ ਸਕਦੀ, ਬੈਠ ਵੀ ਨਹੀਂ ਸਕਦੀ, ਸਹਾਰਾ ਦੇ ਕੇ ਖਵਾਉਣਾ ਪਿਆਉਣਾ ਪੈਂਦਾ ਹੈ, ਜੇ ਆਪਣੇ ਪੈਰਾਂ 'ਤੇ ਚੱਲਣ ਲੱਗ ਪਵੇ ਅਤੇ ਦੌੜ ਦੌੜ ਕੇ ਪੌੜੀਆਂ ਚੜ੍ਹਨ ਲੱਗ ਪਵੇ ਅਤੇ ਫਿਰ ਠੀਕ ਹੋ ਜਾਏ ਅਤੇ ਦਰਬਾਰ ਸਾਹਿਬ ਲੈ ਕੇ ਆਇਓ, ਇਸ਼ਨਾਨ ਕਰਾਇਓ, ਮਹਾਰਾਜ ਮਿਹਰਾਂ ਕਰ ਦੇਵਣਗੇ। ਦੁੱਖ ਦੀ ਗੱਲ ਹੈ, ਅੱਜ ਸਾਡੇ ਇਹਨਾਂ ਅੰਮ੍ਰਿਤ ਸਰੋਵਰਾਂ ਦੀ ਬਰਕਤ ਦੇ ਖਿਲਾਫ ਵੀ ਕੁਝ ਪਖੰਡੀ ਲੋਕ ਬੋਲਦੇ ਪਏ, ਭੇਖੀ ਲੋਕ ਬੋਲਦੇ ਪਏ ਨੇ, ਅਤੇ ਛਲਾਵਾ ਆਪਣਾ ਪ੍ਰਗਟ ਕਰਦੇ ਨੇ ਵੀ ਸਾਡੇ ਵਰਗਾ ਸਿੱਖ ਕੋਈ ਨਹੀਂ, ਅਸੀਂ ਬੜੇ ਸੱਚੇ ਸਿੱਖ ਹਾਂ। ਅਤੇ ਸੱਚਾ ਸਿੱਖ ਉਹ ਹੁੰਦਾ ਸਾਧ ਸੰਗਤ ਜਿਹੜਾ ਆਪ ਜਪੇ ਅਤੇ ਬਾਕੀਆਂ ਨੂੰ ਜਪਣ ਦੀ ਪ੍ਰੇਰਨਾ ਕਰੇ। ਗੁਰੂ ਰਾਮਦਾਸ ਮਹਾਰਾਜ ਇਤਨਾ ਮਾਣ ਦਿੰਦੇ ਨੇ ਕਹਿੰਦੇ ਨੇ ਜਦ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਜਿਹੜਾ ਖੁਦ ਜਪਦਾ ਹੋਵੇ ਅਤੇ ਦੂਜੇ ਨੂੰ ਵੀ ਨਾਮ ਜਪਣ ਦੀ ਪ੍ਰੇਰਨਾ ਦੇਵੇ। ਪਰ ਜਿਹੜੇ ਮਹਾਂਮੰਤਰ ਪਾਰ ਬ੍ਰਹਮ ਪਰਮੇਸ਼ਰ ਦੀ ਬਾਰਗਾਹ ਦੀ ਸਭ ਤੋਂ ਵੱਡੀ ਦਾਤ ਮਹਾਂਮੰਤਰ ਗੁਰਮੰਤਰ ਦੇ ਜਪਣ ਦਾ ਵਿਰੋਧ ਕਰਨ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਮ੍ਰਿਤ ਸਰੋਵਰ ਦੇ ਰੋਗ ਨਿਵਾਰਨ ਸ਼ਕਤੀ ਰੱਖਣ ਵਾਲੇ ਅੰਮ੍ਰਿਤ ਜਲ ਦਾ ਨਿੰਦਾ ਕਰਕੇ ਵਿਰੋਧ ਕਰਨ, ਉਹ ਜੋ ਮਰਜ਼ੀ ਹੋਣ ਗੁਰੂ ਰਾਮਦਾਸ ਦੇ ਸਿੱਖ ਤਾਂ ਨਹੀਂ ਹੋ ਸਕਦੇ। ਪਰ ਛਲ ਕਰਦੇ ਪਏ ਨੇ ਜਗਤ ਨਾਲ, ਜਗਤ ਪਤਾ ਨਹੀਂ ਕੀ ਸਮਝਦਾ ਹੈ, ਸ਼ਾਇਦ ਸਮਝ ਕਿਧਰੇ ਗਈ ਹੋਈ ਹੈ। ਜਿਹੜਾ ਸਭ ਕੁਝ ਦੇਖਦਿਆਂ ਹੋਇਆ ਫੇਰ ਵੀ ਅਗਿਆਨੀਆਂ ਦੇ ਪਿੱਛੇ ਚੱਲ ਪੈਂਦਾ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ 'ਤੇ ਰੋਜ਼ ਕ੍ਰਿਸ਼ਮੇ ਵਰਤਦੇ ਨੇ ਇਹ ਨੌ ਖੰਡ ਪ੍ਰਿਥਵੀ 'ਤੇ। ਇਹ ਅੱਜ ਦਾ ਮਹਾਰਾਜ ਜੀ ਦਾ ਹੁਕਮਨਾਮਾ ਸੁਣਿਆ ਗਿਆ, ਰੋਜ਼ਾਨਾ ਵਿਚਾਰ ਸੁਣੀ ਜਾਂਦੀ ਹੈ। ਮੈਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦਾ ਨਿਮਾਣਾ ਜਿਹਾ ਕੁੱਕਰ ਹਾਂ, ਮੇਰੀ ਹਸਤੀ ਕੋਈ ਨਹੀਂ, ਵਡਿਆਈ ਕੋਈ ਨਹੀਂ, ਸਮਝ ਕੋਈ ਨਹੀਂ। ਮਹਾਰਾਜ ਦੇ ਚਰਨ ਕਮਲਾਂ 'ਤੇ ਦਾਵਾ ਰੱਖ ਕੇ ਬੇਨਤੀ ਕਰਦਾ ਹਾਂ, ਸੰਸਾਰ ਦੇ ਜਿਸ ਕੋਨੇ 'ਚ ਵੀ ਤੁਸੀਂ ਬੈਠੇ ਹੋ, ਕੋਈ ਦੁੱਖ ਹੋਵੇ, ਸ੍ਰੀ ਦਰਬਾਰ ਸਾਹਿਬ ਜੀ ਦਾ ਧਿਆਨ ਕਰਕੇ ਅਰਦਾਸ ਕਰੋ, ਤੁਹਾਡਾ ਦੁੱਖ ਗੁਰੂ ਰਾਮਦਾਸ ਦੂਰ ਕਰ ਦੇਣਗੇ। ਅਤੇ ਦੂਰ ਹੋ ਜਾਏ ਫਿਰ ਦਰਸ਼ਨ ਇਸ਼ਨਾਨ ਲਈ ਆ ਜਾਇਆ ਕਰੋ, ਪਹਿਲੇ ਵੀ ਆ ਜਾਓ ਅਤੇ ਮਹਾਰਾਜ ਦੁੱਖ ਨਿਵਾਰ ਦਿੰਦੇ ਨੇ, ਨਾਮ ਦੀ ਦਾਤ ਝੋਲੀ 'ਚ ਪਾਉਂਦੇ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ। ਪਾਣੀ ਦੇ ਜਲ ਦੇ ਬਾਟੇ 'ਤੇ ਬਾਣੀ ਪੜੀ ਜਾਂਦੀ ਹੈ ਅਤੇ ਉਹ ਅੰਮ੍ਰਿਤ ਆਬੇ ਹਯਾਤ ਬਣ ਜਾਂਦਾ, ਅਤੇ ਇਹ ਵੀ ਤਾਂ ਵੱਡਾ ਬਾਟਾ ਹੀ ਹੈ ਗੁਰੂ ਰਾਮਦਾਸ ਮਹਾਰਾਜ ਦਾ ਸਰੋਵਰ, ਇਹ ਵੀ ਅੰਮ੍ਰਿਤ ਦਾ ਬਾਟਾ ਹੈ। ਇਸ ਵਿੱਚ ਵੀ ਇਸ਼ਨਾਨ ਕਰਕੇ ਇੱਕ ਰੋਗ ਨਹੀਂ ਬਲਕਿ ਜਨਮਾਂ ਜਨਮਾਂ ਦੇ ਦੁੱਖ ਮੁੱਕ ਜਾਂਦੇ ਨੇ, ਰੋਗ ਮੁੱਕ ਜਾਂਦੇ। ਮੈਂ ਇਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਮਹਾਰਾਜ ਠੀਕ ਕਰ ਦੇਣਗੇ, ਦਰਬਾਰ ਸਾਹਿਬ ਲੈ ਕੇ ਆਇਓ। ਅਤੇ ਮੈਨੂੰ ਰਾਤੀ ਆ ਕੇ ਕਮਰੇ ਵਿੱਚ ਮਿਲੇ ਨੇ, ਆਖਣ ਲੱਗੇ ਗੁਰੂ ਰਾਮਦਾਸ ਨੇ ਸਾਡੀ ਅਰਦਾਸ ਸੁਣ ਲਈ, ਬੇਨਤੀ ਸੁਣ ਲਈ ਹੈ, ਅਤੇ ਜਿਹੜੀ ਸਾਡੀ ਬੱਚੀ ਬਿਸਤਰੇ ਤੋਂ ਨਹੀਂ ਉੱਠ ਸਕਦੀ ਸੀ, ਜਿਸ ਨੂੰ ਹੱਥ ਦਾ ਆਸਰਾ ਦੇ ਕੇ ਖਵਾਉਣਾ ਪਿਆਉਣਾ ਪੈਂਦਾ ਸੀ, ਅੱਜ ਵੇਖੋ ਦੌੜਦੀ ਹੋਈ ਆਪਣੇ ਕਦਮਾਂ 'ਤੇ ਚੱਲ ਕੇ ਗੁਰੂ ਰਾਮਦਾਸ ਦੇ ਘਰ ਆਈ ਹੈ। ਇਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਰ ਸੱਚਾ ਹੈ, ਇੱਥੇ ਛਲ ਕਪਟ ਕੋਈ ਨਹੀਂ, ਇੱਥੇ ਧੋਖਾ ਨਹੀਂ ਹੈ, ਬਲਕਿ ਮਨ ਦੇ ਧੋਖੇ ਲੈ ਜਾਂਦੇ। ਉਤਰ ਗਿਆ ਮੇਰੇ ਮਨ ਕਾ ਸਹਿਸਾ ਜਬ ਤੇ ਦਰਸ਼ਨ ਪਾਇਆ, ਮਨ ਦੇ ਸਹਿਸੇ ਸ਼ੱਕ ਧੋਖੇ ਛਲ ਗੁਰੂ ਦੂਰ ਕਰ ਦਿੰਦਾ ਹੈ। ਅਤੇ ਭਾਵੇਂ ਬਾਹਰ ਜੋ ਮਰਜ਼ੀ ਕਰਦਾ ਰਹੇ, ਅੰਦਰ ਖੇਡ ਨਹੀਂ ਹੈ, ਅਤੇ ਬੜੇ ਯਤਨ ਕਰਦਾ ਮਨੁੱਖਾਂ ਨੂੰ ਛਲ ਲਵਾਂ, ਧੋਖਾ ਦੇ ਲਵਾਂ। ਮਹਾਰਾਜ ਜੀ ਦੇ ਅਗੰਮੀ ਬਚਨ ਹਨ, ਹਾਂਜੀ,
ਉਹ ਅੰਤਰ ਜਾਮੀ ਜਾਨਾ,
ਪਰ ਉਹ ਕਰਤਾ ਪੁਰਖ ਅੰਤਰ ਜਾਮੀ, ਉਸ ਤੋਂ ਕਿੱਥੇ ਛੁਪਾਵੇਂਗਾ। ਹਟ ਪੱਟਣ ਵਿੱਚ ਮੰਦਰ ਭਰਨੇ, ਕਰ ਚੋਰੀ ਕਰ ਆਵੇ, ਅੱਗੋਂ ਦੇਖੈ ਪਿੱਛੋਂ ਦੇਖੈ, ਪਰ ਹੇ ਪ੍ਰਭੂ ਤੁਝ ਤੇ ਕਹਾਂ ਛੁਪਾਵੇ, ਤੇਰੀ ਨਜ਼ਰ ਤੇ ਸਾਰਿਆਂ ਤੇ ਹੈਗੀ ਹੈ, ਕਟ ਕਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਗੁਰੂ ਮਿਹਰ ਕਰ ਦਿੰਦਾ ਅਤੇ ਸਿੱਖ ਦੇ ਮਨ ਵਿੱਚ ਇੱਕ ਭਾਵ ਬਣਦਾ, ਬੰਦਗੀ ਦਾ ਭਾਵ ਬਣਦਾ ਹੈ, ਕਿ ਮੈਂ ਕੁਛ ਨਹੀਂ ਹੈਗਾ, ਮੈਂ ਗੁਰੂ ਦਾ ਕੁੱਕਰ ਹੈਗਾ। ਕੱਲ੍ਹ ਦੀ ਗੱਲ ਹੈ, ਮੈਂ ਡਾਕਟਰ ਰੂਪ ਸਿੰਘ ਜੀ ਹੁਣਾਂ ਕੋਲ ਬੈਠਾ ਸੀ ਅਤੇ ਉਹਨਾਂ ਦੀ ਇੱਕ ਨਵੀਂ ਪੁਸਤਕ ਆਈ ਹੈ, ਝੂਲ 'ਤੇ ਨਿਸ਼ਾਨ ਰਹੇ। ਉਹਦੇ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਭਾਈ ਮਰਦਾਨਾ ਜੀ ਦੇ ਜੀਵਨ, ਅਤੇ ਜਿਹੜਾ ਸਿਰਲੇਖ ਹੈ ਨਾ ਇਸ ਮਹਾਨ ਗੁਰਸਿੱਖ ਦੇ ਜੀਵਨ ਨੂੰ ਬਿਆਨ ਕਰਨ ਵਾਲਾ, ਉਹ ਲਿਖਿਆ ਮੁਹੱਬਤਾਂ ਦਾ ਪੰਧੀ ਭਾਈ ਮਰਦਾਨਾ। ਸਾਰੀ ਜ਼ਿੰਦਗੀ ਹੋਰ ਕਿਸੇ ਆਸ ਵਿੱਚ ਨਹੀਂ ਜੀਵਿਆ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰੇਮ ਵਿੱਚ ਜੀਵਿਆ। ਮਜ਼ਾਲ ਹੈ ਸ਼ਿਕਵਾ ਕੀਤਾ ਹੋਵੇ, ਗਿਲਾ ਕੀਤਾ ਹੋਵੇ, ਅਤੇ ਸਗੋਂ ਕਈ ਵਾਰੀ ਨੇੜਤਾ ਪ੍ਰਗਟ ਕਰਦੇ ਅਤੇ ਆਖਦੇ, ਹੇ ਗੁਰੂ ਨਾਨਕ ਤੂੰ ਪਰਮੇਸ਼ਰ ਕਾ ਢਾਡੀ, ਅਸਾਂ ਤੇਰੇ ਢਾਡੀ, ਡੋਮ ਤੱਕ ਕਹਿ ਦਿਆ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ ਅਤੇ ਮੈਂ ਉਹਨਾਂ ਨੂੰ ਪੁੱਛਿਆ, ਤੁਹਾਡੇ ਮਨ ਦੀ ਕੋਈ ਇੱਛਾ ਵੀ ਹੈ? ਆਖਣ ਲੱਗੇ, ਹਾਂ ਸ਼ੁਕਰਗੁਜ਼ਾਰ ਹਾਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਰ ਦਾ, ਜਿਸ ਨੇ ਹੋਰ ਕਿਤੇ ਰੁਲਣ ਨਹੀਂ ਦਿੱਤਾ। ਮੈਂ ਗੁਰੂ ਰਾਮਦਾਸ ਦਾ ਕੁੱਕਰ ਹਾਂ ਅਤੇ ਮੈਨੂੰ ਇਸ ਦੀ ਖੁਸ਼ੀ ਹੈ ਕਿ ਮੈਂ ਆਵਾਰਾ ਕੁੱਕਰ ਨਹੀਂ ਹੈਗਾ। ਬਣੇ ਫਿਰਦੇ ਨੇ ਰਾਜਨੀਤਿਕਾਂ ਦੇ ਕੁੱਕਰ, ਆਵਾਰਾ ਨੇ, ਝੂਠੀਆਂ ਤੋਹਮਤਾਂ, ਝੂਠੀਆਂ ਸਾਜ਼ਿਸ਼ਾਂ ਦਿਨ ਰਾਤ ਘੜਦੇ ਹੋਏ ਨਜ਼ਰ ਆਉਂਦੇ ਨੇ। ਸੱਚ ਨੂੰ ਜਿਤਨਾ ਮਰਜ਼ੀ ਛੁਪਾਓ, ਭੇਖ ਨੂੰ ਜਿਤਨਾ ਮਰਜ਼ੀ ਦਿਖਾਓ, ਸੱਚ ਛੁਪਦਾ ਨਹੀਂ ਹੈ ਅਤੇ ਭੇਖ ਬਣਦਾ ਨਹੀਂ ਹੈ, ਭੇਖ ਰਹਿ ਨਹੀਂ ਸਕਦਾ। ਮਹਾਰਾਜ ਜੀ ਦੇ ਬਚਨ ਨੇ, ਮੁਲੰਮਾ ਪਾਜ ਲਹਿ ਜਾਏ, ਕੂੜ ਠੱਗੀ ਗੁੱਝੀ ਨਾ ਰਹਿ, ਮੁਲੰਮਾ ਪਾਜ ਲਹਿ ਜਾਏ, ਉਹ ਪ੍ਰਗਟ ਹੋ ਜਾਂਦਾ ਹੈ। ਕਿਉਂਕਿ ਪਰਮਾਤਮਾ ਅੰਤਰਯਾਮੀ ਹੈ ਤੇ ਸਭ ਕੁਛ ਜਾਣਦਾ ਹੈ।
ਪਾਪ ਕਰੇ ਕਰ ਮੁਕਰ ਪਾਵਾ,
ਬੜੇ ਪਾਪ ਕਰਦਾ ਫਿਰ ਮੁਕਰ ਵੀ ਜਾਂਦਾ। ਹੈਰਾਨਗੀ ਹੈ ਮਨੁੱਖਤਾ ਦੇ ਕਾਤਲ, ਹਜ਼ਾਰਾਂ ਨਿਰਦੋਸ਼ ਲੋਕਾਂ ਦੇ ਕਤਲ ਕਰਨ ਵਾਲੇ ਮਾੜਾ ਜਿਹਾ ਸਿੰਘਾਸਣ ਪਾ ਕੇ ਭੁੱਲ ਜਾਂਦੇ ਨੇ ਵੀ ਅਸੀਂ ਤੇ ਕੁਛ ਕੀਤਾ ਹੀ ਨਹੀਂ, ਮੁਕਰ ਜਾਂਦੇ ਬਈ ਅਸੀਂ ਬੜੇ ਸਾਫ ਸੁਥਰੇ ਹਾਂ, ਸਾਡਾ ਕੋਈ ਗੁਨਾਹ ਨਹੀਂ ਹੈ, ਤੇ ਸਗੋਂ ਆਪਣੇ ਆਪ ਨੂੰ ਸਾਧੂ ਨਿਰਵਾਣ ਬਈ ਮੈਂ ਮੁਕਤ ਹੋਇਆ, ਇਹੋ ਜਿਹਾ ਪ੍ਰਗਟਾਵਾ ਕਰਦੇ ਹਨ। ਹਾਂਜੀ,
ਭੇਖ ਕਰਾ ਨਿਰਵਾਣਾ,
ਨਿਰਵਾਣ ਹੋਣ ਦਾ ਭੇਖ ਜਗਤ ਨੂੰ ਦਿਖਾਉਂਦੇ। ਇੱਕ ਬਚਨ ਮੈਂ ਸ਼ੇਖ ਸਾਦੀ ਜੀ ਦਾ ਪੜ੍ਹ ਰਿਹਾ ਸੀ, ਉਹ ਪਰਮਾਤਮਾ ਦੇ ਕੋਲੋਂ ਅਰਦਾਸ ਕਰਦੇ ਨੇ, ਦੁਆ ਕਰਦੇ ਨੇ, ਇਲਤਜ਼ਾ ਕਰਦੇ, ਅਤੇ ਮੈਂ ਵਾਰ ਵਾਰ ਹੈਰਾਨ ਹੋ ਰਿਹਾ ਸੀ ਵੀ ਇਹ ਕਿਹੋ ਜਿਹੇ ਇਲਤਜ਼ਾ ਕਰਦੇ ਪਏ ਨੇ। ਉਹ ਰੋਜ਼ ਨਮਾਜ਼ ਪੜ੍ਹ ਕੇ, ਸਜਦਾ ਕਰਕੇ, ਅਤੇ ਫਿਰ ਇਹ ਪਾਰ ਬ੍ਰਹਮ ਪਰਮੇਸ਼ਰ ਦੇ ਕਦਮਾਂ ਵਿੱਚ ਅਰਦਾਸ ਕਰਦਾਸ ਕਰਦੇ ਨੇ। ਕਹਿੰਦੇ ਸਿਫਲਾ ਖੁਦਾਵੰਦ ਹਸਤੀ ਮਾਂ ਬਾਸ, ਜਮਾਂ ਮਰਦਰਾ ਤੰਗ ਦਸਤੀ ਮਾਂ ਬਾਸ। ਐ ਖੁਦਾ, ਮੈਂ ਤੇਰੇ ਕਦਮਾਂ 'ਚ ਗੁਜ਼ਾਰਿਸ਼ ਕਰਦਾ, ਦਸਤ ਬਸਤਾ ਇਲਤਜਾ ਕਰਦਾ ਕਿ ਜਿਹੜਾ ਮਨੁੱਖ ਪਖੰਡੀ ਹੈ ਨਾ, ਦੁਸ਼ਟ ਹੈ, ਨੀਚ ਬਿਰਤੀ ਵਾਲਾ ਹੈ, ਉਸ ਨੂੰ ਕਦੀ ਉੱਚੀ ਪਦਵੀ ਪ੍ਰਦਾਨ ਨਾ ਕਰੀ, ਸੰਸਾਰ ਲਈ ਦੁੱਖ ਪੈਦਾ ਕਰੇ। ਸਿਪਲੀਆਂ ਗੱਲਾਂ ਕਰਨ ਵਾਲਾ, ਸਿਪਲਾ ਖੁਦਾਵੰਦ ਹਸਤੀ ਮਾਂ ਬਾਸ, ਅਤੇ ਨਾਲ ਹੀ ਕਹਿੰਦੇ ਜਮਾਂ ਮਰਦਰਾ ਤੰਗ ਦਸਤੀ ਮਾਂ ਬਾਸ। ਪਰ ਜਿਹੜਾ ਇਮਾਨਦਾਰ ਹੈ, ਦਾਨੀ ਹੈ, ਲੋਕਾਂ ਦੀ ਸੇਵਾ ਕਰਨ ਵਾਲਾ ਹੈ, ਹੇ ਮੇਰੇ ਖੁਦਾ, ਮੈਂ ਤੇਰੇ ਕਦਮਾਂ ਦੀ ਕਦਮ ਬੋਸੀ ਕਰਦਿਆਂ, ਤੇਰੇ ਚਰਨਾਂ 'ਤੇ ਨਤਮਸਤਕ ਹੁੰਦਿਆਂ ਗੁਜ਼ਾਰਿਸ਼ ਕਰਦਾ ਹਾਂ ਕਿ ਐਸੇ ਮਨੁੱਖ ਨੂੰ ਸੱਤਾਹੀਣ ਕਦੀ ਨਾ ਕਰੀ, ਐਸਾ ਮਨੁੱਖ ਸਦਾ ਹੀ ਸ਼ਕਤੀ ਵਿੱਚ ਰਹੇ, ਤੰਗ ਦਸਤੀ ਵਿੱਚ ਨਾ ਆਵੇ। ਬੜੇ ਗਹਿਰੇ ਬੋਲ ਨੇ ਉਸ ਫਕੀਰ ਦੇ। ਖੁਦ ਸਿਫਲਾ ਖੁਦਾਵੰਦ ਹਸਤੀ ਮਾਂ ਬਾਸ, ਜਮਾਂ ਮਰਦਰਾ ਤੰਗ ਦਸਤੀ ਮਾਂ ਬਾਸ। ਤੇ ਜਦੋਂ ਮੈਂ ਅਰਜ਼ ਕਰਾਂ ਸਿਪਲੇ ਮਨੁੱਖ ਸੱਤਾ ਦੇ ਸਿੰਘਾਸਣਾਂ ਤੇ ਹੁੰਦੇ ਨੇ ਦੁਨੀਆਂ ਲਈ ਖਤਰਾ ਬਣ ਜਾਂਦਾ, ਇਮਾਨਦਾਰ ਸ਼ਰੀਫ ਭਲੇ ਮਾਨਸਾਂ ਲਈ ਖਤਰਾ ਬਣ ਜਾਂਦਾ। ਪਰ ਜਦੋਂ ਜਮਾਂ ਮਰਦ ਇਮਾਨਦਾਰ ਸ਼ਰਾਫਤ ਨਾਲ ਭਰੇ ਹੋਏ ਬੰਦਗੀ ਵਾਲੇ ਹਿਰਦੇ ਸਿੰਘਾਸਣ ਤੇ ਹੁੰਦੇ ਨੇ ਉਦੋਂ ਹਰ ਇੱਕ ਦੇ ਘਰ ਵਿੱਚ ਚਿਰਾਗ ਜਲਦੇ, ਗਰੀਬ ਦੇ ਚੁੱਲ੍ਹੇ ਤਪਦੇ ਨੇ, ਉਹਦੇ ਘਰ ਵਿੱਚ ਭੋਜਨ ਬਣਦਾ, ਉਹਦਾ ਹਿਰਦਾ ਸ਼ਾਂਤ ਹੁੰਦਾ ਹੈ। ਪਰ ਕੀਤਾ ਕੀ ਜਾਏ, ਦਿਖਾਵੇ ਵਾਲੇ ਲੋਕ ਇਹੀ ਕਰਦੇ ਨੇ, ਪਾਪ ਕਰਦੇ ਨੇ ਫਿਰ ਮੁੱਕਰ ਜਾਂਦੇ ਨੇ ਅਤੇ ਬਾਹਰੋਂ ਮੁਕਤ ਹੋਇਆ ਹੈ ਐਸਾ ਦਿਖਾਵਾ ਕਰਦੇ ਹਨ। ਹਾਂਜੀ,
ਜਾਨਤ ਦੂਰ ਤੁਮੈ ਪ੍ਰਭ ਨੇਰਾ।
ਹੇ ਪਾਰ ਬ੍ਰਹਮ ਪਰਮੇਸ਼ਰ, ਭਾਵੇਂ ਇਹੋ ਜਿਹੇ ਲੋਕ ਤੈਨੂੰ ਜਾਣਦੇ ਤਾਂ ਦੂਰ ਹੈਗੇ ਨੇ, ਪਰ ਤੂੰ ਨੇੜੇ ਹੀ ਹੈਗਾ ਹੈ, ਤੂੰ ਸਾਰੀ ਗੱਲ ਨੂੰ ਬਾਰੀਕੀ ਨਾਲ ਦੇਖ ਰਿਹਾ ਹੈ।
ਉਤ ਤਾਕਾ ਉਤ ਤੇ ਉਤ ਪੇਖਾ ਆਵਾ ਲੋਭੀ ਫੇਰਾ।
ਕਦੀ ਕਿਸੇ ਪਾਸੇ ਦੇਖਦਾ ਬਈ ਇਸ ਤਰ੍ਹਾਂ ਮੇਰਾ ਛਲ ਚੱਲ ਜਾਏਗਾ, ਕੋਈ ਮੈਨੂੰ ਦੇਖਦਾ ਤੇ ਨਹੀਂ ਪਿਆ। ਇਸ ਤਰ੍ਹਾਂ ਲੋਭ ਦੇ ਚੱਕਰ ਵਿੱਚ ਫਸਿਆ ਹੋਇਆ ਮਨੁੱਖ ਦੁਨੀਆਂ ਨੂੰ ਛਲਣ ਦਾ ਯਤਨ ਕਰਦਾ ਹੈ।
ਰਹਾਉ ਜਬ ਲਗ ਟੁੱਟਾ ਨਾਹੀਂ ਮਨ ਭਰਮਾ।
ਹਾਂਜੀ,
ਤਬ ਲਗ ਮੁਕਤ ਨਾ ਕੋਈ।
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਫਰਮਾਨ ਕਰਦੇ ਨੇ, ਹੇ ਪ੍ਰਭੂ ਤੇਰੀ ਮਿਹਰ ਨਾਲ ਜਿੱਦਾਂ ਕੋਈ ਨਾਮ ਜਪਣ ਲੱਗ ਪਵੇ ਤੇ ਉਹਦਾ ਭਰਮ ਦੂਰ ਹੋ ਜਾਂਦਾ। ਹੋਰ ਕੋਈ ਤਰੀਕਾ ਨਹੀਂ ਭਰਮ ਦੂਰ ਕਰਨ ਦਾ, ਪਰ ਨਾਮ ਨਾਲੋਂ ਟੁੱਟਿਆ ਹੋਇਆ ਹੈ ਮਨ ਦਾ ਭਰਮ ਦੂਰ ਨਹੀਂ ਹੁੰਦਾ, ਔਰ ਇਸ ਤਰ੍ਹਾਂ ਮਨੁੱਖ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ।
ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ।
ਹੇ ਪਾਰ ਬ੍ਰਹਮ ਪਰਮੇਸ਼ਰ, ਜਿਨ੍ਹਾਂ ਤੇ ਤੂੰ ਦਿਆਲੂ ਹੋ ਜਾਂਦਾ, ਕਿਰਪਾਲੂ ਹੋ ਜਾਂਦਾ, ਉਹ ਫਿਰ ਭੇਖੀ ਨਹੀਂ ਰਹਿੰਦੇ, ਉਹ ਅਸਲ ਸੰਤ ਬਣ ਜਾਂਦੇ, ਅਸਲ ਭਗਤ ਬਣ ਜਾਂਦੇ ਨੇ, ਤੇ ਜਨ ਕਹੀਏ ਉਹ ਸੇਵਕ ਬਣ ਜਾਂਦੇ ਨੇ, ਤੇ ਉਹਨਾਂ ਦਾ ਸਨਮਾਨ ਲੋਕ ਪਰਲੋਕ ਵਿੱਚ ਹੁੰਦਾ। ਐਸੀ ਤੇਰੀ ਵਡਿਆਈ ਬਣਦੀ ਹੈ। ਹਾਂਜੀ,
ਟੋਡੀ ਮਹੱਲਾ ਪੰਜਵਾ।
ਇਹ ਨਾਲ ਨਾਲ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਟੋਡੀ ਰਾਗ ਦੇ ਬਚਨ ਚੱਲਦੇ ਪਏ ਨੇ। ਅੱਜ ਦਾ ਬਚਨ ਮਹਿਮਾ ਦੇ ਮਾਲਕ, ਜਿਨ੍ਹਾਂ ਦਾ ਪਹਿਲੇ ਤੁਸੀਂ ਸੁਣਿਆ ਹੈ, ਭਾਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦਾ ਹੀ ਹੈ। ਹਾਂਜੀ,
ਮਾਈ ਮਾਇਆ ਛਲ।
ਆਪ ਕਹਿੰਦੇ ਨੇ ਜਿਹੜੀ ਮਾਇਆ ਹੈ ਨਾ ਜਗਤ ਦੀ, ਇਹ ਨਿਰਾ ਛਲ ਹੀ ਹੈਗਾ। ਦੇਖੋ ਕਿਵੇਂ ਮਹਾਰਾਜ ਨੇ ਬਚਨ ਮਿਲਾ ਦਿੱਤੇ। ਲੋਭੀ ਮਨੁੱਖ, ਨਾਮ ਨਾਲੋਂ ਟੁੱਟਿਆ ਹੋਇਆ ਮਨੁੱਖ ਦੂਜਿਆਂ ਨੂੰ ਛਲਦਾ ਫਿਰਦਾ, ਅਸਲ ਵਿੱਚ ਮਾਇਆ ਦੇ ਹੱਥੋਂ ਆਪ ਹੀ ਛਲੇ ਜਾਂਦੇ। ਮਾਈ ਮਾਇਆ ਛਲ, ਛਲਦੀ ਪਈ ਹੈ ਜਗਤ ਨੂੰ। ਹਾਂਜੀ,
ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ।
ਇਹ ਠੱਗਣ ਵਾਲਾ ਮਨੁੱਖ ਸੋਚਦਾ ਵੀ ਮੈਂ ਬਹੁਤ ਠੱਗ ਲਿਆ, ਮੈਨੂੰ ਬਹੁਤ ਕੁਝ ਮਿਲ ਗਿਆ, ਬੜਾ ਪ੍ਰਾਪਤ ਹੋ ਗਿਆ। ਜਿਵੇਂ ਸਾਹਿਬ ਫੁਰਮਾਨ ਕਰਦੇ ਨੇ, ਤਿੰਨ ਉਦਾਹਰਣਾਂ ਨੇ ਇੱਕ ਪੰਕਤੀ ਵਿੱਚ, ਬੜੀਆਂ ਗਹਿਰੀਆਂ ਸਾਹਿਬ ਨੇ ਉਦਾਹਰਣਾਂ ਪ੍ਰਦਾਨ ਕੀਤੀਆਂ ਨੇ। ਕਹਿੰਦੇ ਨੇ ਦਿਖਦੀ ਹੈ ਅੱਗ ਤਿਨਕੇ ਨੂੰ ਲੱਗੀ ਹੋਈ, ਤ੍ਰਿਣ ਕੀ ਅਗਨ, ਪਰ ਇੱਕ ਤਿਨਕੇ ਨੂੰ ਅੱਗ ਲੱਗੀ ਹੋਵੇ ਤੇ ਉਸ 'ਤੇ ਲੰਗਰ ਤਿਆਰ ਥੋੜ੍ਹੀ ਹੋ ਸਕਦਾ, ਉਹ ਜ਼ਿਆਦਾ ਬਾਲਣ ਚਾਹੀਦਾ ਹੈ ਤਾਂ ਪ੍ਰਸ਼ਾਦਾ ਤਿਆਰ ਹੋਵੇਗਾ। ਉਹ ਤਿਨਕੇ ਦੀ ਅੱਗ ਦਿਖਦੀ ਹੈ ਥੋੜ੍ਹੀ ਦੇਰ, ਉਸੇ ਵੇਲੇ ਤਿਨਕਾ ਰਾਖ ਹੋ ਜਾਂਦਾ, ਬੁੱਝ ਜਾਂਦੀ, ਪ੍ਰਜਵਲਿਤ ਨਹੀਂ ਹੁੰਦੀ। ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਬੜੀ ਗਰਮੀ ਲੱਗੀ ਹੋਵੇ, ਹੁਣ ਭਾਦਰੋਂ ਦਾ ਮਹੀਨਾ ਚੱਲਦਾ ਪਿਆ, ਚੌਮਾਸਾ ਹੈਗਾ, ਇੱਕਦਮ ਮੌਸਮ ਬਦਲ ਜਾਂਦਾ, ਬੜਾ ਪਸੀਨੋ ਪਸੀਨੀ ਕੋਈ ਹੋਇਆ ਆ ਹੋਵੇ ਅਤੇ ਥੱਕਿਆ ਵੀ ਹੋਵੇ, ਆਰਾਮ ਵੀ ਕਰਨਾ ਹੋਵੇ ਅਤੇ ਇੱਕ ਬਦਲੀ ਦੀ ਸਾਂ ਦਿਖਾਈ ਪੈ ਜਾਏ ਅਤੇ ਖੁਸ਼ ਹੋ ਜਾਏ, ਚਲੋ ਬੜੀ ਧੁੱਪ ਲੱਗੀ ਸੀ, ਚੁਮਾਸਾ ਹੈ ਅਤੇ ਸਾਂ ਆ ਗਈ ਹੈ ਅਤੇ ਹੁਣ ਇਹਦੇ ਥੱਲੇ ਮੰਜੀ ਡਾਹ ਕੇ ਆਰਾਮ ਕਰ ਲੈਂਦੇ ਅਤੇ ਅੱਖੇ ਸਾਂ ਥੋੜ੍ਹੇ ਅੱਗੇ ਜਾ ਕੇ ਰੁਕ ਜਾਏਗੀ, ਮੰਜਾ ਸਿਰ 'ਤੇ ਚੁੱਕ ਲਵੇ ਅਤੇ ਸਾਂ ਦੇ ਨਾਲ ਨਾਲ ਦੌੜਨ ਲੱਗ ਪਵੇ। ਹੁਣ ਤੁਸੀਂ ਦੱਸੋ ਵੀ ਇਹ ਕਦੀ ਆਰਾਮ ਕਰ ਸਕੇਗਾ? ਨਹੀਂ, ਸੱਲ ਵਿੱਚ ਹੈਗਾ। ਜਿਵੇਂ ਤੀਲੇ ਦੀ ਅਗਨ ਸੱਲ ਹੈ, ਬੱਦਲ ਦੀ ਸਾਂ ਸੱਲ ਹੈ, ਇਸ ਤਰ੍ਹਾਂ ਸੈਲਾਬ ਦਾ ਆਇਆ ਹੋਇਆ ਪਾਣੀ ਵੀ ਸੱਲ ਹੀ ਹੈਗਾ। ਪਾਣੀ ਜ਼ਿੰਦਗੀ ਦਿੰਦਾ ਪਰ ਇਹ ਪਾਣੀ ਬਰਬਾਦੀ ਬਣ ਕੇ ਆਇਆ। ਬੜਾ ਧਨ ਆ ਗਿਆ, ਇਹ ਪਾਣੀ ਸੈਲਾਬ ਦਾ ਵੀ ਜ਼ਿਆਦਾ ਦੇਰ ਨਹੀਂ ਰਹਿੰਦਾ। ਸੰਸਾਰ ਦੇ ਪਦਾਰਥ ਸਲਾਵੇ ਵਿੱਚ ਆ ਕੇ ਕੋਈ ਪ੍ਰਾਪਤ ਵੀ ਕਰ ਲਵੇ ਤੇ ਸਣ ਭੰਗੁਰ ਹੈਗੇ ਹਨ। ਸਿਰਫ ਪਰਮਾਤਮਾ ਦਾ ਨਾਮ ਹੀ ਸਦੀਵੀ ਹੈ। ਗੋਬਿੰਦ ਭਜਨ ਬਿਨ ਹੜਕਾ ਜਲ
ਰਹਾਉ, ਛੋੜ ਸਿਆਣਪ ਬਹੁ ਚਤੁਰਾਈ।
ਮਹਾਰਾਜ ਕਹਿੰਦੇ ਮੇਰੇ ਮਨ ਆਪਣੀਆਂ ਸਿਆਣਪਾਂ ਅਤੇ ਆ ਜਿਹੜੀਆਂ ਬਹੁਤ ਸਾਰੀਆਂ ਚਤੁਰਾਈਆਂ ਤੂੰ ਕਰਦਾ ਨਾ, ਇਹਨਾਂ ਨੂੰ ਛੱਡ ਦੇ ਅਤੇ ਫਿਰ ਮਹਾਰਾਜ ਤੋਂ ਪੁੱਛੀਏ ਕਰਨਾ ਕੀ ਚਾਹੀਦਾ ਹੈ। ਆਪ ਫਰਮਾਨ ਕਰਦੇ ਹਨ,
ਦੋਏ ਕਰ ਜੋੜ ਸਾਧ ਮਗ ਚੱਲ।
ਤੂੰ ਆਪਣੇ ਦੋਵੇਂ ਹੱਥ ਜੋੜ ਲੈ ਅਤੇ ਹੱਥ ਜੋੜਨਾ ਸਤਿਕਾਰ ਵੀ ਹੁੰਦਾ ਹੈ ਅਤੇ ਹੱਥ ਜੋੜ ਕੇ ਮਾਫ਼ੀ ਵੀ ਮੰਗੀ ਜਾਂਦੀ। ਆਪਣੇ ਗੁਨਾਹਾਂ ਤੋਂ ਤੌਬਾ ਕਰ ਅਤੇ ਗੁਰੂ ਦੇ ਅਦਬ ਵਿੱਚ ਜੀਵਨ ਲੱਗ ਪੈ। ਬੜੇ ਮਹਾਂਬੋਲ ਨੇ ਮੇਰੇ ਸਾਹਿਬ ਜੀ ਦੇ ਅਤੇ ਗੁਰਮੁਖ ਦੇ ਭਲਾਈ ਦੇ ਮਾਰਗ 'ਤੇ ਚੱਲਣਾ ਆਰੰਭ ਕਰ। ਹਾਂਜੀ,
ਸਿਮਰ ਸੁਆਮੀ ਅੰਤਰ ਜਾਮੀ, ਮਾਨੁਖ ਦੇਹ ਕਾ ਇਹ ਉੱਤਮ ਫਲ।
ਇਸ ਉੱਤਮ ਸਰੀਰ ਦਾ ਸਭ ਤੋਂ ਉੱਤਮ ਫਲ ਇਹੀ ਹੈਗਾ, ਲਾਭ ਇਹੀ ਹੈਗਾ ਹੈ ਕਿ ਪਾਰਬ੍ਰਹਮ ਪਰਮੇਸ਼ਰ ਦਾ ਨਾਮ ਸਿਮਰਨ ਕਰਨ ਲੱਗ ਪਵੇ, ਉਸ ਅੰਤਰਯਾਮੀ ਕਰਤਾ ਪੁਰਖ ਨਾਲ ਜੁੜ ਜਾਵੇ। ਇਹ ਇਸ ਮਨੁੱਖਾ ਜਨਮ ਦਾ ਲਾਭ ਹੈਗਾ ਹੈ।
ਵੇਦ ਬਖਿਆਨ ਕਰਤ ਸਾਧੂ ਜਨ
ਜੀ,
ਭਾਗਹੀਨ ਸਮਝਤ ਨਹੀਂ ਖਲ।
ਸਾਧੂ ਜਨ ਕਹੀਏ ਨਾਮ ਨਾਲ ਜੁੜੇ ਹੋਏ ਪਾਰਬ੍ਰਹਮ ਪਰਮੇਸ਼ਵਰ ਦੇ ਸੇਵਕ, ਜਿਨ੍ਹਾਂ ਬਾਰੇ ਸਾਹਿਬ ਨੇ ਆਪ ਬਿਆਨ ਕੀਤਾ ਹੈ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਿਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ। ਉਹ ਕਰਤਾ ਪੁਰਖ ਵਰਗੇ ਹੋ ਜਾਂਦੇ, ਇਸ ਲਈ ਉਹਨਾਂ ਦੇ ਨਾਲ ਮਿਲ ਕੇ ਤੂੰ ਬੈਠ, ਉਹ ਭਲਾ ਵਖਿਆਨ ਕਰਦੇ ਨੇ, ਗਿਆਨ ਦੇ ਵਖਿਆਨ ਸਮਝ ਉਹਨਾਂ ਦੇ ਵਖਿਆਨਾਂ 'ਚ ਭਰੀ ਆਉਂਦੀ ਹੈ। ਵੇਦਾਂ ਸ਼ਾਸਤਰਾਂ ਵਿੱਚ ਵੀ ਭਲਾਈ ਦਾ ਮਾਰਗ ਦਰਸ ਕਰਾਇਆ ਗਿਆ ਹੈ, ਭਲਾਈ ਦੇ ਮਾਰਗ 'ਤੇ ਚੱਲਣ ਲਈ ਆਖਿਆ ਗਿਆ ਹੈ। ਵੇਦ ਵਖਿਆਨ ਕਰਤ ਸਾਧੂ ਜਨ, ਪਰ ਭਾਗਾਂ ਤੋਂ ਹੀਣਾ ਮੂਰਖ ਇਸ ਗੱਲ ਨੂੰ ਸਮਝਦਾ ਨਹੀਂ ਅਤੇ ਕਈ ਵਾਰੀ ਮਜ਼ਾਕ ਉਡਾ ਦਿੰਦਾ ਬਈ ਇਹ ਤਾਂ ਜੀ ਵਿਹਲੇ ਐਵੇਂ ਹੀ ਲੱਗੇ ਹੋਏ ਨੇ, ਇਹਨਾਂ ਨੂੰ ਕੰਮ ਕੋਈ ਨਹੀਂ। ਭਾਗਹੀਣ ਸਮਝਤ ਨਹੀਂ ਖਲ, ਮੂਰਖ ਮਨੁੱਖ ਭਾਗਾਂ ਤੋਂ ਹੀਣਾ ਹੈ, ਇਸ ਕਰਕੇ ਸੱਚਾਈ ਭਰੇ ਵਿਚਾਰ ਨੂੰ ਸੱਚਾ ਨਹੀਂ ਸਮਝਦਾ, ਆਪ ਹੀ ਛੱਲਿਆ ਜਾ ਰਿਹਾ ਹੈ।
ਪ੍ਰੇਮ ਭਗਤ ਰਾਚੇ ਜਨ ਨਾਨਕ।
ਐਸੇ ਪੁਰਖ ਜਿਹੜੇ ਪਾਰਬ੍ਰਹਮ ਪਰਮੇਸ਼ਰ ਦੀ ਮਿਹਰ ਸਦਕਾ ਇਹ ਛਲ ਤੋਂ ਛਲਾਵੇ ਦੇ ਜਗਤ ਤੋਂ ਬਚ ਜਾਂਦੇ ਹਨ, ਭੇਖੀਆਂ ਦੇ ਜਗਤ ਤੋਂ ਬਚ ਜਾਂਦੇ ਹਨ। ਬੜੇ ਮਹਾਂਬੋਲ ਨੇ ਮੇਰੇ ਸਾਹਿਬ ਜੀ ਦੇ, ਪ੍ਰੇਮ ਭਗਤ ਰਾਚੇ ਜਨ ਨਾਨਕ। ਜਿਹੜੇ ਮਨੁੱਖ ਪਾਰਬ੍ਰਹਮ ਪਰਮੇਸ਼ਵਰ ਦੀ ਪ੍ਰੇਮਾ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਰਚ ਜਾਂਦੇ ਨੇ, ਲੀਨ ਹੋ ਜਾਂਦੇ ਹਨ।
ਹਰ ਸਿਮਰਨ ਦਹਨ ਭਏ ਮਲ।
ਉਹ ਪਾਰਬ੍ਰਹਮ ਪਰਮੇਸ਼ਵਰ ਦੇ ਸਿਮਰਨ ਦੀ ਬਰਕਤ ਸਦਕਾ, ਸਿਮਰਨ ਸ਼ਬਦ ਸਿਹਾਰੀ ਅੰਤ ਹੈ, ਇਹਦਾ ਮਤਲਬ ਹੈ ਸਿਮਰਨ ਦੁਆਰਾ, ਯਾਦ ਦੁਆਰਾ। ਕਰਨਾ ਕੀ ਹੈ ਸਾਧ ਸੰਗਤ? ਕੋਈ ਸਿਰ 'ਤੇ ਚਾਰ ਮਣ ਭਾਰ ਚੁੱਕ ਕੇ ਨਹੀਂ ਚੱਲਣਾ, ਬਸ ਚੱਲਦੇ ਫਿਰਦੇ ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਅੱਲਾਹੂ ਅੱਲਾਹੂ, ਆਪਣੇ ਆਪਣੇ ਮਤ ਮੁਤਾਬਕ। ਇੱਥੇ ਸਾਂਝਾ ਉਪਦੇਸ਼ ਹੈ ਸਭ ਵਾਸਤੇ। ਸਾਨੂੰ ਮਹਾਰਾਜ ਨੇ ਮਹਾਂਮੰਤਰ, ਗੁਰਮੰਤਰ ਅਤੇ ਮੂਲ ਮੰਤਰ ਨਾਲ ਨਿਵਾਜਿਆ, ਸਾਡੇ ਵਾਸਤੇ ਇਹ ਜਪਣ ਦੀ ਆਗਿਆ ਹੈ। ਮਹਾਰਾਜ ਕਹਿੰਦੇ ਨੇ ਜਿਹੜੇ ਇਸ ਤਰ੍ਹਾਂ ਪ੍ਰੇਮ ਨਾਲ ਪਰਬ੍ਰਹਮ ਪਰਮੇਸ਼ਰ ਦੀ ਪ੍ਰੇਮਾ ਭਗਤੀ ਵਿੱਚ ਲੀਨ ਹੋ ਜਾਂਦੇ ਨੇ, ਸਿਮਰਨ ਦੁਆਰਾ ਸਿਮਰਨ ਦੀ ਬਰਕਤ ਸਦਕਾ ਇਹ ਜਿਹੜੇ ਪਹਿਲਵਾਨ ਨੇ ਨਾ ਵਿਕਾਰ, ਇਹ ਸੜ ਕੇ ਸਵਾਹ ਹੋ ਜਾਂਦੇ ਨੇ। ਇਹ ਮਲ ਰੂਪੀ ਕੂੜਾ ਕਰਕਟ ਜਿਹੜਾ ਅੰਦਰ ਭਰਿਆ ਹੋਇਆ ਹੈ, ਜਿਵੇਂ ਅੱਗ ਸਭ ਨੂੰ ਸਾੜ ਦਿੰਦੀ ਹੈ, ਸਿਮਰਨ ਦੇ ਤਪ ਤੇਜ ਨਾਲ ਇਹ ਸਾਰੇ ਸੜ ਕੇ ਖਾਕ ਹੋ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਮਿਹਰਾਂ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖ ਕੇ ਨਿਵਾਜਣ। ਮੈਂ ਆਪ ਸਭ ਲਈ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ, ਗੁਰੂ ਸਭ ਨੂੰ ਅੰਮ੍ਰਿਤ ਵੇਲਾ, ਅੰਮ੍ਰਿਤ ਨਾਮ ਦੀ ਦਾਤ, ਅੰਮ੍ਰਿਤ ਬਾਣੀਆਂ ਦੇ ਨਿਤਨੇਮ ਬਖਸ਼ ਕੇ ਨਿਵਾਜਣ। ਸਲ ਕਪੜ ਨਾ ਕੋਈ ਦਿਖਾਵੇ ਅਤੇ ਨਾ ਸਲ ਕਪੜ ਦਾ ਪ੍ਰਭਾਵ ਕਬੂਲ ਕਰੇ। ਮੈਂ ਤੁਹਾਡੇ ਲਈ ਅਰਦਾਸ ਕਰਦਾ, ਆਪ ਨੂੰ ਬੇਨਤੀ ਹੈ, ਆਪ ਸਾਰੇ ਮੇਰੇ ਲਈ ਅਰਦਾਸ ਕਰੋ, ਮੈਨੂੰ ਵੀ ਗੁਰੂ ਅੰਮ੍ਰਿਤ ਵੇਲਾ ਨਾਮ ਸਿਮਰਨ ਨਿਤਨੇਮ ਦੀ ਦਾਤ ਬਖਸ਼ ਕੇ ਨਿਵਾਜੇ। ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ। ਮਾਨਣੀਏ ਸਿੰਘ ਸਾਹਿਬ ਜੀ ਦਾ ਦਾਸ ਸ਼ੁਕਰਗੁਜ਼ਾਰ ਹੈ, ਜਿਨ੍ਹਾਂ ਨੇ ਇੱਕ ਦਿਨ ਦਾ ਸਮਾਂ ਬਖਸ਼ ਕੇ ਵੱਡੀ ਦਾਤ ਝੋਲੀ 'ਚ ਪਾ ਕੇ ਨਿਵਾਜਿਆ ਹੈ। ਸਾਰੇ ਪ੍ਰਬੰਧ ਦਾ ਦਾਸ ਧੰਨਵਾਦੀ ਹੈ, ਅਤੇ ਕੋਟਾਨ ਕੋਟ ਰੋਮ ਰੋਮ ਸ਼ੁਕਰਾਨਾ ਸਾਹਿਬੇ ਕਮਾਲ ਗੁਰੂ ਰਾਮਦਾਸ ਮਹਾਰਾਜ ਜੀ ਦਾ, ਜਿਨ੍ਹਾਂ ਦੀ ਨਿਵਾਜਸ ਅਨੰਤ ਬ੍ਰਹਿਮੰਡਾਂ 'ਚ ਫੈਲੀ ਹੋਈ ਹੈ। ਮਹਾਰਾਜ ਸਭ ਦੀਆਂ ਝੋਲੀਆਂ ਭਰਨ। ਬਾਰੰਬਾਰ ਭੁੱਲ ਚੁੱਕ ਦੀ ਖਿਮਾ, ਗੁਰੂ ਫਤਿਹ ਦੀ ਦਾਤ ਝੋਲੀ 'ਚ ਪਵਾਈਏ ਪੇਸ਼ਤਰ। ਇਹਨਾਂ ਆਖਰੀ ਦੋ ਪੰਕਤੀਆਂ ਦਾ ਪਾਠ ਮਿਲ ਕੇ ਸਰਵਣ ਕਰੀਏ। ਹਾਂਜੀ।
ਵੇਦ ਬਖਿਆਨ ਕਰਤ ਸਾਧੂ ਜਾਨਾ,
ਭਾਗਹੀਨ ਸਮਝਤ ਨਹੀਂ ਖਲ,
ਪ੍ਰੇਮ ਭਗਤ ਰਾਚੇ
ਜਨ ਨਾਨਕ, ਹਰ ਸਿਮਰਨ ਦਹਿਨ ਭਏ ਮਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।